एक ओंकार सतनाम कर्ता पुरख निर्भो निर्वैर अकाल मूरत अजूनी सैपंग गुरप्रसाद जप आदि सच जुगाद सच है भी सच नानक होसी भी सच आदि सच जुगाद सच है भी सच नानक होसी भी सच। जी जो गोरखनाथ महाराज जी हो रहा दिनाल गोष्ठी करते हैं ये बहुत अहम घटना है कि गोरखनाथ दे हर सवाल का जवाब महाराज जी किस तरह देंदे हैं बहुत गौर नाल देखना है जी कि महाराज जी अगों बचन की करते हैं। गोरखनाथ बहुत लालच देंदा है उस जमाने विच सारे हिंदुस्तान विच गोरखनाथ सब तो वड्डा योगी मन्ने जांदा सी ते जिहड़ा हिंदुस्तान विच सब तो वड्डा योगी सी वो दुनिया विच ही सब तो वड्डा योगी सी दुनिया के सब तो वड्डे योगी नाल महाराज जी उहदे हर सवाल का जवाब बहुत गौर नाल सुनना है जी कि महाराज जी की जवाब देंदे हैं। गोरखनाथ कहिंदा है कि नानक जी तुसीं साडे इस मत विच आ जाओ ਤੁਹਾਡੇ ਕੋਲ ਰਿੱਧੀਆਂ ਸਿੱਧੀਆਂ ਦਾ ਭੰਡਾਰਾ ਹੋਵੇਗਾ ਰਿੱਧੀਆਂ ਸਿੱਧੀਆਂ ਤੁਹਾਡੇ ਕੋਲ ਹੋਣਗੀਆਂ ਭੰਡਾਰੇ ਹੋਣਗੇ ਰਿੱਧੀਆਂ ਸਿੱਧੀਆਂ ਦੇ ਅਤੇ ਤੁਸੀਂ ਫਿਰ ਉਹਨਾਂ ਸ਼ਕਤੀਆਂ ਨੂੰ ਮਾਣਿਓ ਭੋਗਿਓ ਆਨੰਦ ਮਾਣਿਓ ਦੁਨੀਆਂ ਨੂੰ ਦਿਖਾ ਕੇ ਤੁਹਾਡੇ ਅੰਦਰ ਅਨੋਖਾ ਆਨੰਦ ਜਿਹਾ ਆਏਗਾ ਅਤੇ ਤੁਹਾਡੇ ਨਾਂ ਦੇ ਵਾਜੇ ਵੱਜਣਗੇ ਚਾਰ ਚੁਫੇਰੇ ਤੁਹਾਡੇ ਨਾਂ ਦੇ ਵਾਜੇ ਵੱਜਣਗੇ ਅਤੇ ਮਹਾਰਾਜ ਜੀ ਕਹਿੰਦੇ ਗੋਰਖ ਜੀ ਰਿੱਧੀਆਂ ਸਿੱਧੀਆਂ ਨਹੀਂ ਗਿਆਨ ਨੂੰ ਮਾਣਿਆ ਜਾਂਦਾ ਹੈ ਗਿਆਨ ਪਰਮਾਤਮਾ ਦਾ ਹੀ ਨਾਮ ਹੈ ਗਿਆਨ ਰਾਏ ਜਬ ਸੇਜੇ ਆਏ ਤੋ ਨਾਨਕ ਭੋਗ ਕਰੀਜੇ। ਮਹਾਰਾਜ ਜੀ ਕਹਿੰਦੇ ਗਿਆਨ ਨੂੰ ਮਾਣਿਆ ਜਾਂਦਾ ਹੈ ਜਿਹਦੇ ਕੋਲ ਗਿਆਨ ਹੋਵੇ ਜਿਹਦੇ ਕੋਲ ਪਰਮੇਸ਼ੁਰ ਜੀ ਹੋਣ ਜਿਹਦੇ ਹਿਰਦੇ 'ਚ ਪਰਮਾਤਮਾ ਆਣ ਵਸੇ ਉਹ ਮਾਨਣ ਵਾਲਾ ਹੈ ਬਾਕੀ ਕੋਈ ਚੀਜ਼ ਮਾਨਣ ਹਾਰ ਨਹੀਂ। ਭੁਗਤ ਗਿਆਨ ਕਿ ਗਿਆਨ ਨੂੰ ਭੋਗਣਾ ਇਹ ਸਭ ਤੋਂ ਵੱਡਾ ਭੋਗ ਹੈ ਸਭ ਤੋਂ ਵੱਡਾ ਆਨੰਦ ਹੈ। ਭੁਗਤ ਗਿਆਨ दया भंडार के प्राणी कोल रिद्धियां सिद्धियां दे भंडारे नहीं होने चाहिए, उदे कोल दया दा भंडार होना चाहिए कि दूसरों ते दया करे। दूसरों लिए उदे अंदर दया दे भंडारे लगे होन, थोड़ी बहुती दया भी नहीं, दया दे भंडार भुगत ज्ञान दया भंडारन घट घट वाजे नाद कि जी साडे नाँ दे की वाजे वजने हन, जिदे नाँ दे वाजे वजने चाहिए हन उदे वज रहे हन, घट घट विच अनहद शब्द दे वाजे वज रहे, वाजे पहला ही वज रहे हैं। भुगत ज्ञान दया भंडारन घट घट वाजे नाद। जे असी आखते हाँ कि असी साखियां नहीं सुनाते, असी सिमरन कराते हैं, दो तरीके नाल कोई चीज़ भी कोई घटना दो तरीके नाल विचारी जा सकती है। एक ते वो घटना जे मन तक ही रहे तो साखी बन जाती है, मन तक ही उसका ज्ञान, ते जे वो घटना अपने अंदरों कोई जगा देवे जेड़ा सुत्ता होया है उन्हों हलूने उदी रजाई खिंचे उन्हों वाचा मारे तो फिर उस सिमरन बन जाता। आप रोज़ सिमरन करते हैं, ये उन्होंने हर बचन उन्होंने याद करवाता है, तो सिमरन का मतलब याद करना होता है, जपन का वाहिगुरु करना वो जाप करना है, सिमरन का मतलब याद वाहिगुरु करना जाप करना, सिमरन का मतलब याद करना, तो आप रोज़ सिमरन करते हैं सिमरन। तो महाराज जी उन्होंने वचन उन्होंने चरण हिरदे च टका के प्रेम नाल गाने। भुगत ज्ञान दया भंडारन घट घट वाजे नाद। भुगत ज्ञान दया भंडारन घट घट वाजे नाद। अभ्यास करते हैं नित सिमरन का कि लगातार एक रस अपने अंदर उन्होंने याद बनी रहे, तो याद किसी हीले भी टुटे ना, बाहरों भावें झक्खड़ तूफान आन कोलों लंघते कोई क्रोध का तूफान आ जाए किसी के अंदर, पर अपने अंदरों वो याद न टुटे, तो सुरती होर गूढ़ी करके कि जिस तरह मेरी जिंदगी का खत अंत होने वाला है, तो हूँ बस आही समा है, मिले तो मिले नहीं तो कभी मिल नहीं सकते, इन्नी अर्जेंसी होवे अपने अंदर, इन्नी अर्जेंसी। भुगत ज्ञान दया भंडारन घट घट वाजे नाद। भुगत ज्ञान दया भंडारन खट खट वाजे नाद ਗੋਰਖਨਾਥ ਕਹਿੰਦਾ ਕਿ ਨਾਨਕ ਜੀ ਤੁਹਾਡਾ ਨਾਂ ਨਾਨਕ ਨਾਥ ਹੋਏਗਾ, ਤੁਹਾਡੇ ਨਾਥਾਂ ਵਿੱਚ ਗਿਣਤੀ ਨਹੀਂ ਹੋਏਗੀ, ਤੁਸੀਂ ਸਭ ਤੋਂ ਉੱਚੇ ਨਾਥ ਹੋਵੋਗੇ। ਨਾਥ ਦਾ ਮਤਲਬ ਹੁੰਦਾ ਹੈ ਕਿ ਜਿਹੜਾ ਦੂਸਰਿਆਂ ਨੂੰ ਸਹਾਰਾ ਦੇਣ ਵਾਲਾ। ਅਨਾਥ ਹੁੰਦਾ ਹੈ ਕਿ ਜਿਹਦੇ ਕੋਲ ਸਹਾਰਾ ਨਾ ਹੋਵੇ। ਨਾਥ ਹੁੰਦਾ ਹੈ ਕਿ ਜਿਹੜਾ ਦੂਸਰਿਆਂ ਨੂੰ ਸਹਾਰਾ ਦੇ। ਤੁਸੀਂ ਸਾਰਿਆਂ ਨੂੰ ਸਹਾਰਾ ਦੇ ਸਕੋਗੇ, ਸਾਰੇ ਤੁਹਾਡੇ ਚਰਨ ਛੂਣਗੇ, ਚਰਨਾਂ 'ਤੇ ਡਿੱਗਣਗੇ, ਨਾਨਕ ਨਾਥ ਤੁਹਾਡਾ ਨਾਂ ਹੋਏਗਾ। ਮਹਾਰਾਜ ਜੀ ਕਹਿੰਦੇ, ਗੋਰਖ ਜੀ ਤੁਸਾਂ ਸਾਨੇ ਨਾਥ ਕੀ ਬਣਨਾ, ਆਪਾਂ ਤਾਂ ਖੁਦ ਹੀ ਕਿਸੇ ਹੋਰ ਦੇ ਸਹਾਰੇ ਹਾਂ, ਆਪਾਂ ਕਿਸੇ ਨੂੰ ਸਹਾਰੇ ਕੀ ਦੇਣੇ ਆ। ਨਾਥ ਤਾਂ ਉਹ ਇੱਕ ਹੀ ਹੈ, ਨਾਥ ਤਾਂ ਉਹ ਇੱਕ ਹੀ ਹੈ, ਬਾਕੀ ਸਾਰੇ ਤਾਂ ਉਸਦੇ ਨਾਥੀ ਹਨ, ਉਸਦੇ ਸਹਾਰੇ ਹਨ। ਬਿਨਾਂ ਸਹਾਰੇ ਤਾਂ ਆਪ ਹੀ ਇੱਕ ਖਲੋਤਾ ਹੋਇਆ ਹੈ, ਬਾਕੀ ਤਾਂ ਹਰ ਚੀਜ਼, ਹਰ ਵਸਤੂ, ਹਰ ਪ੍ਰਾਣੀ ਨਾਥੀ ਹਨ, ਉਸਦੇ ਸਹਾਰੇ ਹਨ। ਅਤੇ ਰਿੱਧੀਆਂ ਸਿੱਧੀਆਂ ਪਰਮੇਸ਼ੁਰ ਜੀ ਦੇ ਰਸਤੇ 'ਤੇ ਚੱਲਣ ਵਾਲਿਆਂ ਦਾ ਕੰਮ ਨਹੀਂ, ਇਹ ਹੋਰ ਇਹ ਸਵਾਦ ਹਨ। ਜਿਸ ਤਰ੍ਹਾਂ ਦੁਨਿਆਵੀ ਲੋਕ ਸਵਾਦਾਂ ਵਿੱਚ ਖਚਿਤ ਰਹਿੰਦੇ ਹਨ, ਇਸੇ ਤਰ੍ਹਾਂ ਜੋ ਵੀ ਲੋਕ ਵੀ ਇਸ ਰਸਤੇ ਤੋਂ ਭਟਕ ਕੇ ਸਵਾਦਾਂ ਵਿੱਚ ਖਚਿਤ ਹੋ ਜਾਂਦੇ, ਰਿੱਧੀਆਂ ਸਿੱਧੀਆਂ ਦੇ ਸਵਾਦਾਂ ਵਿੱਚ। ਇਹ ਪਰਮਾਤਮਾ ਨੂੰ ਮਿਲਣ ਦਾ ਰਸਤਾ ਨਹੀਂ, ਇਹ ਹੋਰ ਸਵਾਦ ਹੈ। ਰਿੱਧੀਆਂ ਸਿੱਧੀਆਂ, ਰਿੱਧ ਸਿੱਧ ਅਵਰਾ ਸਾਧ, ਇਹ ਹੋਰ ਸਵਾਦ ਹਨ। ਅਤੇ ਜੋਗੀ ਕੀ ਹੋਇਆ, ਜਿਸ ਨੂੰ ਸਵਾਦਾਂ ਨਾਲ ਹੀ ਅਜੇ ਵੀ ਮਤਲਬ ਹੈ, ਉਹ ਜੋ ਕਿ ਕਿਵੇਂ ਹੈ। ਨਾਥ ਤਾਂ ਉਹ ਇੱਕ ਹੀ ਹੈ, ਆਪਾਂ ਸਾਰੇ ਉਸਦੇ ਸਹਾਰੇ ਹਾਂ, ਨਾਥੀ। ਆਪ ਨਾਥ ਨਾਥੀ ਸਭ ਜਾਂ ਕੀ, ਰਿੱਧ ਸਿੱਧ ਅਵਰਾ ਸਾਧ। ਆਪ ਨਾਥ ਨਾਥੀ ਸਭ ਜਾਂ ਕੀ, ਰਿੱਧ ਸਿੱਧ ਅਵਰਾ ਸਾਧ।
ਆਪ ਨਾਥ ਨਾਥੀ ਸਭ ਜਾਂ ਕੀ, ਰਿੱਧ ਸਿੱਧ ਅਵਰਾ ਸਾਧ। ਆਪ ਨਾਥ ਨਾਥੀ ਸਭ ਜਾਂ ਕੀ, ਰਿੱਧ ਸਿੱਧ
ਆਪ ਨਾਥ ਨਾਥੀ ਸਭ ਜਾਂ ਕੀ, ਰਿੱਧ ਸਿੱਧ ਅਵਰਾ ਸਾਧ। ਆਪ ਨਾਥ ਨਾਥੀ ਸਭ ਜਾਂ ਕੀ, ਰਿੱਧ ਸਿੱਧ ਅਵਰਾ ਸਾਧ।
ਆਪ ਨਾਥ ਨਾਥੀ ਸਭ ਜਾਂ ਕੀ, ਰਿੱਧ ਸਿੱਧ ਅਵਰਾ ਸਾਧ। ਆਪ ਨਾਥ ਨਾਥੀ ਸਭ ਜਾਂ ਕੀ, ਰਿੱਧ ਸਿੱਧ ਅਵਰਾ ਸਾਧ।
ਫਿਰ ਗੋਰਖਨਾਥ ਕਹਿਣ ਲੱਗੇ ਕਿ ਜੀ ਤੁਸੀਂ ਇਕੱਲੇ ਤੁਰੇ ਫਿਰਦੇ ਹੋ, ਤੁਸੀਂ ਗੁਰੂ ਧਾਰਨ ਕਰ ਲਵੋ, ਇਹ ਮਤ ਧਾਰਨ ਕਰ ਲਵੋ ਅਤੇ ਫਿਰ ਜੋਗੀਆਂ ਦੇ ਇਕੱਠ ਵਿੱਚ ਰਹੋਗੇ ਅਤੇ ਜੋਗੀਆਂ ਦੇ ਇਕੱਠ ਵਿੱਚ ਤੁਸੀਂ ਬਹੁਤ ਖੁਸ਼ ਰਹੋਗੇ, ਜੋਗੀਆਂ ਦੇ ਨਾਲ ਰਹੋਗੇ ਤੁਸੀਂ। ਮਹਾਰਾਜ ਜੀ ਕਹਿੰਦੇ, ਗੋਰਖ ਜੀ ਕਿਸੇ ਨੇ ਕਿਹਦੇ ਨਾਲ ਰਹਿਣਾ ਹੈ ਅਤੇ ਕਿਹਦੇ ਤੋਂ ਵਿਛੜਨਾ ਹੈ ਇਹ ਤਾਂ ਉਹਦੇ ਹੱਥ ਵਿੱਚ, ਇਹ ਆਪਣੇ ਹੱਥ ਵਿੱਚ ਨਹੀਂ ਹੈ ਕਿ ਕਿਹਦੇ ਨਾਲ ਰਹਿਣਾ ਹੈ ਕਿਹਦੇ ਨਾਲ ਵਿਛੜਨਾ ਹੈ। ਇਹ ਤਾਂ ਆਪੋ ਆਪਣੇ ਕਰਮਾਂ ਦੇ ਹਿਸਾਬ ਨਾਲ ਉਹ ਕਿਸੇ ਨਾਲ ਮੇਲ ਕਰਾਉਂਦਾ ਹੈ। ਉਹ ਕਿਸੇ ਨਾਲ ਮੇਲ ਕਰਾਉਂਦਾ ਹੈ, ਕਿਸੇ ਤੋਂ ਵਿਛੋੜ ਦਿੰਦਾ। ਸੰਯੋਗ ਵਿਯੋਗ ਦੋਏ ਕਾਰ ਚਲਾਵੇ, ਲੇਖੇ ਆਵੇ ਪਾਗ। ਸੰਯੋਗ ਵਿਯੋਗ ਦੋਏ ਕਾਰ ਚਲਾਵੇ, ਲੇਖੇ ਆਵੇ ਪਾਗ। ਸੰਯੋਗ ਵਿਯੋਗ ਦੋਏ ਕਾਰ ਚਲਾਵੇ, ਲੇਖੇ ਆਵੇ ਪਾਗ। ਜੋ ਪਾਗਾਂ ਵਿੱਚ ਲਿਖਿਆ ਹੋਇਆ ਹੈ ਉਹਦੇ ਹਿਸਾਬ ਨਾਲ ਕਿਸੇ ਨਾਲ ਆਪਣਾ ਮੇਲ ਹੁੰਦਾ ਹੈ, ਉਹਦੇ ਅਨੁਸਾਰ ਹੀ ਕਿਸੇ ਤੋਂ ਆਪਾਂ ਵਿਛੜ ਜਾਂਦੇ ਹਾਂ। ਸੰਯੋਗ ਵਿਯੋਗ ਦੋਏ ਕਾਰ ਚਲਾਵੇ, ਲੇਖੇ ਆਵੇ ਪਾਗ। ਸੰਯੋਗ ਵਿਯੋਗ ਦੋਏ ਕਾਰ ਚਲਾਵੇ, ਲੇਖੇ ਆਵੇ ਪਾਗ। ਆਦੇਸ ਤਿਸੈ ਆਦੇਸ, ਆਦੇਸ ਤਿਸੈ ਆਦੇਸ,
ਆਦੇਸ ਤਿਸੈ ਆਦੇਸ, ਆਦੇਸ ਤਿਸੈ ਆਦੇਸ।
ਬਹੁਤ ਬੀਬੇ, ਹੋਰ ਸੁਰਤੀ ਖਿੱਚ ਕੇ ਅੰਦਰ ਲਿਆਉਣੀ ਹੈ ਜੀ, ਖਿੱਚ ਕੇ। ਆਦਿ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। 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 ਫਿਰ ਗੋਰਖ ਨਾਥ ਨੇ ਕਿਹਾ ਕਿ ਨਾਨਕ ਜੀ, ਇਹ ਜਿੰਨੇ ਨਾਥ ਹਨ ਇਹਨਾਂ ਸਾਰਿਆਂ ਦੇ ਚੇਲੇ ਹਨ। ਤੁਸੀਂ ਤਾਂ ਸਭ ਤੋਂ ਵੱਡੇ ਨਾਥ, ਤੁਹਾਨੂੰ ਅਸਾਂ ਨੇ ਬਣਾਉਣਾ ਹੈ। ਤੁਹਾਡੇ ਸਾਰੇ ਸੰਸਾਰ ਵਿੱਚ ਚੇਲੇ ਹੋਣਗੇ ਅਤੇ ਤੁਸੀਂ ਇਹਨਾਂ ਨਾਥਾਂ ਦੀ ਇਹ ਆਪਣੇ ਆਪ ਨੂੰ ਭਰਾਵਾਂ ਵਾਂਗ ਜਾਣਦੇ ਹਨ ਅਤੇ ਕਹਿੰਦੇ ਹਨ ਕਿ ਆਪਣੇ ਸਾਰਿਆਂ ਦੀ ਇੱਕ ਮਾਂ ਹੈ, ਆਪਾਂ ਇੱਕ ਮਾਂ ਦੇ ਬੇਟੇ ਹਾਂ ਅਤੇ ਤੁਸੀਂ ਵੀ ਉਹਨਾਂ ਦੇ ਵਿੱਚ ਰਲ ਜਾਓਗੇ ਅਤੇ ਸਾਰਿਆਂ ਤੋਂ ਉੱਪਰ ਹੋਵੋਗੇ ਅਤੇ ਤੁਹਾਡਾ ਸਾਰੇ ਸੰਸਾਰ ਵਿੱਚ ਤੁਹਾਡੇ ਚੇਲੇ ਹੋਣਗੇ। ਮਹਾਰਾਜ ਜੀ ਕਹਿੰਦੇ ਜੀ, ਮਾਈ ਅਤੇ ਹਰ ਇੱਕ ਦੀ ਮਾਇਆ ਹੈ। ਜਿਹੜਾ ਵੀ ਇਸ ਸੰਸਾਰ ਵਿੱਚ ਆਉਂਦਾ ਹੈ ਉਹਦੀ ਮਾਤਾ ਮਾਇਆ ਬਣਦੀ ਹੈ। ਬਾਅਦ ਵਿੱਚ ਜੇ ਉਹਦੇ ਭਾਗ ਚੰਗੇ ਹੋਣ ਤਾਂ ਉਹ ਉਸ ਮਾਤਾ ਦੇ ਹੱਥੋਂ ਛੁੱਟ ਕੇ ਪਰਮਾਤਮਾ ਪਿਤਾ ਦੇ ਚਰਨਾਂ 'ਚ ਆ ਜਾਏ। ਪਰ ਜਿਹੜਾ ਵੀ ਆਉਂਦਾ ਹੈ ਇਸ ਦੁਨੀਆਂ ਵਿੱਚ ਉਹ ਮਾਇਆ ਦੇ ਪੇਟੋਂ ਆਉਂਦਾ ਹੈ ਅਤੇ ਇੱਕ ਹੀ ਮਾਤਾ ਹੈ ਸਾਰਿਆਂ ਦੀ, ਉਹ ਮਾਇਆ, ਅਤੇ ਉਹਦੇ ਚੇਲੇ ਹਨ ਤਿੰਨ ਚੇਲੇ। ਅਸਾਂ ਨੇ ਕੀ ਚੇਲੇ ਬਣਾਉਣੇ ਹਨ ਅਤੇ ਕੀ ਗੁਰੂ ਬਣਨਾ ਹੈ? ਤਿੰਨ ਚੇਲੇ ਹਨ ਉਸਦੇ, ਬ੍ਰਹਮਾ, ਵਿਸ਼ਨੂੰ, ਸ਼ਿਵਾ। ਅਤੇ ਉਸਦੇ ਚੇਲੇ ਬਣੇ ਹੋਏ ਹਨ ਪਹਿਲਾਂ ਹੀ, ਮਾਤਾ ਵੀ ਪਹਿਲਾਂ ਹੀ ਹੈ। ਏਕ ਮਾਈ ਜੁਗਤ ਵਿਆਈ, ਨਾਥ ਬਣ ਕੇ ਆਪਾਂ ਸਾਰੇ ਇੱਕ ਮਾਤਾ ਦੇ ਬੇਟੇ ਨਹੀਂ ਬਣ ਜਾਂਦੇ, ਆਪਾਂ ਸਾਰੇ ਪਹਿਲਾਂ ਹੀ ਇੱਕ ਮਾਤਾ ਦੇ ਬੇਟੇ ਹਨ। ਭਾਵੇਂ ਕੋਈ ਨਾਥ ਹੈ ਜਾਂ ਨਹੀਂ ਹੈ, ਭਾਵੇਂ ਕੋਈ ਸੰਸਾਰੀ ਹੈ ਭਾਵੇਂ ਕੋਈ ਜੋਗੀ ਹੈ, ਸਾਰੇ ਏਕ ਮਾਈ ਜੁਗਤ ਵਿਆਈ। ਉਹ ਜਿਹੜੀ ਮਾਤਾ ਹੈ ਉਹ ਜੁਗਤ ਨਾਲ ਚੱਲਦੀ ਹੈ, ਉਸਦੇ ਤਿੰਨ ਬੱਚੇ ਹਨ ਅਤੇ ਉਹਨਾਂ ਤਿੰਨਾਂ ਨੂੰ ਉਹ ਜੁਗਤੀ ਨਾਲ ਚਲਾਉਂਦੀ ਹੈ। ਏਕ ਮਾਈ ਜੁਗਤ ਵਿਆਈ, ਤਿੰਨ ਚੇਲੇ ਪਰਵਾਨ, ਬ੍ਰਹਮਾ ਵਿਸ਼ਨੂੰ ਸ਼ਿਵਾ। ਏਕ ਮਾਈ ਜੁਗਤ ਵਿਆਈ, ਤਿੰਨ ਚੇਲੇ ਪਰਵਾਨ, ਏਕ ਮਾਈ ਜੁਗਤ ਵਿਆਈ। ਏਕ ਮਾਈ ਜੁਗਤ ਵਿਆਈ, ਤਿੰਨ ਚੇਲੇ ਪਰਵਾਨ, ਏਕ ਮਾਈ ਜੁਗਤ ਵਿਆਈ, ਤਿੰਨ ਚੇਲੇ ਪਰਵਾਨ। ਜੇ ਬ੍ਰਹਮਾ, ਵਿਸ਼ਨੂੰ, ਸ਼ਿਵਾ ਇਹ ਤਿੰਨ ਜੋਗੀ ਹੋਏ ਹਨ ਅਤੇ ਇਹਨਾਂ ਨੇ ਬਹੁਤ ਯੁਗ ਤਪੱਸਿਆ ਕੀਤੀ ਅਤੇ ਫਿਰ ਪਰਮੇਸ਼ਰ ਜੀ ਗੁਰੂ ਨਾਨਕ ਸਾਹਿਬ ਜੀ ਹੋਰਾਂ ਨੇ ਉਹਨਾਂ ਨੂੰ ਕਿਹਾ ਕਿ ਦੱਸੋ ਕੀ ਤੁਹਾਡੀ ਇੱਛਾ ਹੈ, ਕਿਸ ਮਨੋਰਥ ਲਈ ਇੰਨੀ ਬੰਦਗੀ ਕੀਤੀ ਤੁਸੀਂ, ਜੋ ਵੀ ਮੰਗੋ ਤੁਹਾਨੂੰ ਮਿਲੇਗਾ, ਤੁਹਾਡੇ 'ਤੇ ਪ੍ਰਸੰਨ ਹਾਂ ਅਸੀਂ। ਉਹਨਾਂ ਤਿੰਨਾਂ ਵਿੱਚੋਂ ਕਿਸੇ ਨੇ ਵੀ ਇਹ ਨਾ ਮੰਗਿਆ ਕਿ ਮੈਂ ਪਰਮਾਤਮਾ ਦੇ, ਕਿ ਮੈਂ ਤੁਹਾਡੇ ਚਰਨਾਂ ਵਿੱਚ ਸਮਾ ਜਾਵਾਂ, ਮੈਨੂੰ ਆਪਣੇ ਵਿੱਚ ਸਮਾ ਲਓ। ਉਹਨਾਂ ਨੇ ਹੋਰ ਹੀ ਕੁਛ ਮੰਗ ਲਿਆ। ਬ੍ਰਹਮਾ ਨੇ ਮੰਗ ਲਿਆ ਕਿ ਜੇ ਮੈਨੂੰ ਸਾਰੇ ਸੰਸਾਰ ਦੀ ਉਤਪਤੀ ਦਾ ਇੰਚਾਰਜ ਬਣਾਇਆ ਜਾਵੇ, ਜਿਸ ਨੇ ਵੀ ਦੁਨੀਆ ਵਿੱਚ ਆਉਣਾ ਹੈ ਉਹਦਾ ਮੈਂ ਇੰਚਾਰਜ ਹੋਵਾਂ, ਮੇਰੇ ਕੋਲ ਉਸਦਾ ਹੋਵੇ ਸਾਰਾ ਸੰਬੰਧ ਪ੍ਰਬੰਧ। ਮਹਾਰਾਜ ਜੀ ਕਹਿੰਦੇ ਠੀਕ ਹੈ, ਤੈਨੂੰ ਇਹ ਮਿਲ ਗਿਆ। ਵਿਸ਼ਨੂੰ ਨੇ ਮੰਗ ਲਿਆ ਕਿ ਜਿਹੜਾ ਕੋਈ ਵੀ ਸੰਸਾਰ ਵਿੱਚ ਆਵੇ ਮੈਂ ਉਸਦੇ ਖਾਣ ਪੀਣ ਦਾ ਬੰਦੋਬਸਤ ਮੇਰੇ ਹੱਥ ਵਿੱਚ ਹੋਵੇ। ਸੋ ਬ੍ਰਹਮਾ ਨੂੰ ਮਹਾਰਾਜ ਜੀ ਹੋਰਾਂ ਨੇ ਦੇ ਦਿੱਤਾ ਕਿ ਠੀਕ ਹੈ, ਤੇਰੇ ਹੁਕਮ ਨਾਲ ਜਿਸ ਦਾ ਵੀ ਜਨਮ ਹੋਇਆ ਕਰੇਗਾ, ਜਿਸ ਚੀਜ਼ ਵੀ ਜੋ ਚੀਜ਼ ਵੀ ਉਤਪਤ ਹੋਇਆ ਕਰੇਗੀ ਉਹ ਤੇਰੇ ਹੁਕਮ ਨਾਲ ਹੋਇਆ ਕਰੇਗੀ। ਵਿਸ਼ਨੂੰ ਨੂੰ ਕਿਹਾ ਕਿ ਜੋ ਵੀ ਚੀਜ਼ ਪੈਦਾ ਕਰਨੀ ਹੋਏਗੀ ਜੀਵਾਂ ਦੇ ਆਹਾਰ ਲਈ ਉਹ ਤੇਰੇ ਹੁਕਮ ਨਾਲ ਪੈਦਾ ਹੋਏਗੀ। ਸ਼ਿਵਾ ਨੇ ਕਿਹਾ ਕਿ ਜਦੋਂ ਕਿਸੇ ਦੀ ਮੌਤ ਹੋਣੀ ਹੋਵੇ ਤਾਂ ਉਹ ਮੇਰੇ ਹੱਥ ਵਿੱਚ ਹੋਵੇ, ਅਤੇ ਮਹਾਰਾਜ ਜੀ ਕਹਿੰਦੇ ਠੀਕ ਹੈ ਤੇਰੇ ਹੱਥ ਵਿੱਚ ਹੋ ਗਈ। ਪਰ ਇੱਥੇ ਇੱਕ ਬਹੁਤ ਅਸਚਰਜ ਭੇਦ ਹੈ, ਉਹਨਾਂ ਨੂੰ ਮਹਾਰਾਜ ਜੀ ਹੋਰਾਂ ਨੇ ਦੇ ਦਿੱਤਾ ਇਹ ਸਭ ਕੁਛ, ਅਗਲੀ ਲਾਈਨ ਵਿੱਚ ਫਿਰ ਦੱਸਦੇ ਹਾਂ, ਅਗਲੀਆਂ ਲਾਈਨਾਂ 'ਚ ਇਹ ਤਿੰਨਾਂ ਨੂੰ ਫਿਰ ਇਹ ਮਿਲ ਗਿਆ। ਇੱਕ ਸੰਸਾਰੀ ਬ੍ਰਹਮਾ ਨੂੰ ਸੰਸਾਰ ਬਣਾਉਣ ਦਾ ਸੰਸਾਰ ਦੀ ਉਤਪਤੀ ਕਰਨ ਦਾ ਇੰਚਾਰਜ ਬਣਾ ਦਿੱਤਾ ਗਿਆ। ਵਿਸ਼ਨੂੰ ਨੂੰ ਜੋ ਖਾਣ ਪੀਣ ਦੀਆਂ ਚੀਜ਼ਾਂ ਤਿਆਰ ਕਰਨੀਆਂ ਹਨ, ਜਲ, ਪਾਣੀ, ਫਰੂਟ ਆਦਿ ਸਭ ਕੁਛ, ਉਹ ਵਿਸ਼ਨੂੰ ਦੇ ਹੱਥ ਵਿੱਚ, ਅਤੇ ਮੌਤ ਕਰਨੀ ਚੀਜ਼ਾਂ ਦਾ ਵਿਨਾਸ਼ ਕਰਨਾ ਸ਼ਿਵਾ ਦੇ ਹੱਥ ਵਿੱਚ। ਇੱਕ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਨ, ਅਤੇ ਉਹ ਤਿੰਨ ਚੇਲੇ ਕਿਹੜੇ ਕਿਹੜੇ ਦੱਸਦੇ ਮਹਾਰਾਜ ਜੀ? ਇੱਕ ਸੰਸਾਰੀ, ਇੱਕ ਭੰਡਾਰੀ। ਇੱਕ ਜਿਹੜਾ ਸੰਸਾਰ ਪੈਦਾ ਕਰਦਾ ਹੈ, ਦੂਜਾ ਜਿਹੜਾ ਭੰਡਾਰੇ ਪੈਦਾ ਕਰਦਾ ਹੈ ਖਾਣ ਪੀਣ ਦੀਆਂ ਚੀਜ਼ਾਂ, ਅਤੇ ਤੀਸਰਾ ਜੋ ਮੌਤ ਲਿਆਉਂਦਾ ਹੈ। ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਬਾਨ। 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 ਦੀਵਾਨ ਦਰਬਾਰ, ਜਿਹਦੇ ਦਰਬਾਰ ਵਿੱਚ ਫੈਸਲਾ ਸੁਣਾਇਆ ਜਾਂਦਾ ਹੈ ਕਿ ਅੱਜ ਫਲਾਣੇ ਪ੍ਰਾਣੀ ਦਾ ਅੰਤ ਹੋ ਜਾਣਾ ਹੈ, ਅੱਜ ਫਲਾਣੇ ਪ੍ਰਾਣੀ ਦਾ ਅੰਤ ਹੋ ਜਾਣਾ। ਪਰ ਮਹਾਰਾਜ ਜੀ ਅਗਲੀ ਲਾਈਨ ਵਿੱਚ ਇੱਕ ਬਹੁਤ ਨਿਆਰੀ ਗੱਲ ਕਰਦੇ, ਕਹਿੰਦੇ ਕਿ ਉਹਨਾਂ ਨੇ ਤਿੰਨਾਂ ਨੇ ਮੰਗ ਤਾਂ ਲਿਆ ਪਰਮਾਤਮਾ ਕੋਲੋਂ ਇਹ ਮੰਗਾਂ, ਅਤੇ ਪਰਮਾਤਮਾ ਨੇ ਦੇ ਦਿੱਤੀਆਂ। ਹੁਣ ਉਹਨਾਂ ਤਿੰਨਾਂ ਨੂੰ ਇਹ ਨਹੀਂ ਪਤਾ ਕਿ ਜਿਹੜਾ ਵੀ ਪਰਮਾਤਮਾ ਦੇ ਵਿੱਚ ਸਮਾਇਆ ਨਹੀਂ ਉਹ ਪਰਮਾਤਮਾ ਦੇ ਹੁਕਮ ਵਿੱਚ ਰਹਿੰਦਾ। ਇਹਨਾਂ ਤਿੰਨਾਂ ਨੂੰ ਇਹ ਚੀਜ਼ਾਂ ਮਿਲ ਗਈਆਂ, ਪਰ ਕਿਉਂਕਿ ਇਹ ਪਰਮਾਤਮਾ ਤੋਂ ਅਲੱਗ ਹਨ ਇਸ ਲਈ ਇਹਨਾਂ ਨੂੰ ਪਰਮਾਤਮਾ ਦੇ ਹੁਕਮ ਵਿੱਚ ਰਹਿਣਾ ਪੈਂਦਾ। ਅਤੇ ਇਸ ਦਾ ਮਤਲਬ ਕਿ ਹੁਕਮ ਪਰਮਾਤਮਾ ਦਾ ਹੀ ਉੱਪਰੋਂ ਆਉਣਾ ਹੈ ਕਿ ਕਿਹੜਾ ਸੰਸਾਰ ਵਿੱਚ ਜਾਵੇ, ਕਿੰਨਾ ਚਿਰ ਰਵੇ, ਕਿੰਨਾ ਚਿਰ ਅੰਤ ਹੋਵੇ। ਅਤੇ ਇਹਨਾਂ ਨੇ ਭੁਲੇਖਾ ਪੈ ਗਿਆ ਕਿ ਸਾਡੇ ਹੱਥ ਵਿੱਚ, ਪਰ ਕਿਉਂ ਇਹ ਖੁਦ ਪਰਮਾਤਮਾ ਦੇ ਹੁਕਮ ਵਿੱਚ ਹਨ। ਉਹ ਵੇਖੇ ਉਹਨਾਂ ਨਦਰ ਨਾ ਆਵੇ। ਪਰਮਾਤਮਾ ਹੁਕਮ ਚਲਾਉਂਦਾ ਹੈ ਉੱਪਰੋਂ ਤਿੰਨਾਂ ਦੇ ਵਿੱਚੋਂ ਦੀ, ਹੁਕਮ ਪਰਮਾਤਮਾ ਦਾ ਚੱਲਦਾ ਹੈ, ਪਰ ਇਹਨਾਂ ਤਿੰਨਾਂ ਨੂੰ ਪਰਮਾਤਮਾ ਦਿਸਦਾ ਨਹੀਂ, ਇਹ ਸਮਝਦੇ ਸਾਡਾ ਹੁਕਮ ਚੱਲਦਾ। ਬਹੁਤਾ ਇਹ ਵਿਡਾਨ ਵਿਡਾਨ ਅਸ਼ਚਰਜ ਗੱਲ ਅਸ਼ਚਰਜ। ਉਹ ਵੇਖੇ ਉਹਨਾਂ ਨਦਰ ਨਯਾ ਵੇ, ਬਹੁਤਾ ਇਹ ਵਿਡਾਨ। ਉਹ ਵੇਖੇ ਉਹਨਾਂ ਨਦਰ ਨਯਾ ਵੇ, ਬਹੁਤਾ ਇਹ ਵਿਡਾਨ। ਉਹ ਵੇਖੇ ਉਹਨਾਂ ਨਦਰ ਨਯਾ ਵੇ। ਮਹਾਰਾਜ ਜੀ ਗੁਰਬਾਣੀ 'ਚ ਕਹਿੰਦੇ ਬ੍ਰਹਮਾ ਵਿਸ਼ਨੂੰ ਇੰਦਰ ਮੋਹ ਇੱਕ ਹੀ ਦਿਸਦਾ, ਕਹਿੰਦੇ ਸਾਨੂੰ ਤਾਂ ਉਹ ਇੱਕ ਹੀ ਦਿਸਦਾ ਹੈ। ਹਾਂ, ਇਹ ਸਾਰਿਆਂ ਨੂੰ ਭੁਲੇਖਾ ਹੈ ਕਿ ਮੈਂ ਬ੍ਰਹਮਾ, ਮੈਂ ਵਿਸ਼ਨੂੰ ਹਾਂ। ਉਹ ਵੇਖੇ ਉਹਨਾਂ ਨਦਰ ਨਯਾ ਵੇ, ਬਹੁਤਾ ਇਹ ਵਿਡਾਨ। ਬ੍ਰਹਮਾ ਵਿਸ਼ਨੂੰ ਨੂੰ ਵੀ ਸੁਣਦੇ ਤਾਂ ਹੋਣਗੀਆਂ ਇਹ ਗੱਲਾਂ, ਪਰ ਉਹਨੂੰ ਉਹ ਵੇਖੇ ਉਹਨਾਂ ਨਦਰ ਨਯਾ ਵੇ, ਬਹੁਤਾ ਇਹ ਵਿਡਾਨ। ਉਹ ਵੇਖੇ ਉਹਨਾਂ ਨਦਰ ਨਯਾ ਵੇ, ਬਹੁਤਾ ਇਹ ਵਿਡਾਨ। ਉਹ ਵੇਖੇ ਉਹਨਾਂ ਨਦਰ ਨਯਾ ਵੇ, ਬਹੁਤਾ ਇਹ ਵਿਡਾਨ। ਆਦੇਸ ਤਿਸੈ ਆਦੇਸ, ਆਦੇਸ ਤਿਸੈ ਆਦੇਸ,
ਆਦੇਸ ਤਿਸੈ ਆਦੇਸ, ਆਦੇਸ ਤਿਸੈ ਆਦੇਸ,
ਆਦਿ ਅਨਿਲ ਅਨਾਦਿ ਅਨਾਹਤ, ਜੁਗ ਜੁਗ ਕੋਵੇਸ, ਆਦਿ ਅਨਿਲ ਅਨਾਦਿ ਅਨਾਹਤ, ਜੁਗ ਜੁਗ ਕੋਵੇਸ,
ਆਦਿ ਅਨਿਲ ਅਨਾਦਿ ਅਨਾਹਤ, ਜੁਗ ਜੁਗ ਕੋਵੇਸ, ਆਦਿ ਅਨਿਲ ਅਨਾਦਿ ਅਨਾਹਤ।
ਜੀ, ਆਪਾਂ ਜਦੋਂ ਰੋਜ਼ ਨਿਤਨੇਮ ਕਰਦੇ ਹਾਂ ਤਾਂ ਨਾਲੋ ਨਾਲ ਵਿਚਾਰਦੇ ਜਾਣਾ ਹੈ, ਮਤਲਬ ਜੋ ਗੁਰਬਾਣੀ ਦੇ ਮਤਲਬ ਕੀ, ਨਾਲੋ ਨਾਲ ਵਿਚਾਰਦੇ ਜਾਣਾ। ਅਤੇ ਜਦੋਂ ਆਪਾਂ ਵਿਚਾਰਨ ਲੱਗ ਜਾਵਾਂਗੇ ਨਾਲ ਦੀ ਨਾਲ, ਤਾਂ ਮਨ ਕਿਧਰੇ ਜਾ ਨਹੀਂ ਸਕਦਾ, ਕਿਉਂਕਿ ਵਿਚਾਰ ਕਰਨ ਲਈ ਮਨ ਦੀ ਹਾਜ਼ਰੀ ਜ਼ਰੂਰੀ। ਰੋਜ਼ ਜਦੋਂ ਨਿਤਨੇਮ ਕਰਦੇ ਜਾਂ ਬਾਣੀ ਪੜ੍ਹਦੇ ਅਤੇ ਨਾਲ ਵਿਚਾਰਦੇ ਜਾਣਾ, ਵਿਚਾਰਦੇ ਅਤੇ ਇੱਕ ਬਹੁਤ ਉਹ ਵਿਚਾਰ ਆਪਣੇ ਅੰਦਰ ਫਿਰ ਹੋਰ ਗੂੜ੍ਹਾ ਹੁੰਦਾ ਜਾਓ, ਹੋਰ ਗੂੜ੍ਹਾ ਹੁੰਦਾ ਜਾਓ ਅਤੇ ਉਹ ਵਿਚਾਰ ਹੀ ਇੱਕ ਦਿਨ ਗਿਆਨ ਬਣ ਜਾਂਦਾ। ਵਿਚਾਰ ਅਤੇ ਗਿਆਨ ਵਿੱਚ ਕੀ ਫਰਕ ਹੈ ਕਿਸੇ ਦਿਨ ਆਪਾਂ ਫਿਰ ਵਿਚਾਰਾਂਗੇ। ਅੱਜ ਇੰਨਾ ਹੀ ਕਿ ਜਦੋਂ ਵੀ ਆਪਾਂ ਨਿਤਨੇਮ ਕਰਨਾ ਹੈ, ਪਾਠ ਕਰਨਾ ਹੈ, ਵਿਚਾਰਨਾ ਹੈ ਨਾਲ ਬਾਣੀ ਨੂੰ ਵਿਚਾਰਨਾ। ਜੇ ਕਈ ਵਾਰ ਸਾਨੂੰ ਦਿਨੇ ਖਿਆਲ ਆਉਂਦਾ ਅਤੇ ਫਿਰ ਦੀਵਾਨ ਵਿੱਚ ਆ ਕੇ ਵਿਸਰ ਜਾਂਦਾ ਰਿਹਾ ਕਿ ਬਹੁਤ ਸੰਗਤਾਂ ਨੇ ਬੁਲੰਦਪੁਰੀ ਸਾਹਿਬ, ਅਖੰਡ ਪਾਠ ਸਾਹਿਬ ਕਰਨ ਲਈ ਨਾਂ ਦਿੱਤੇ ਹਨ। ਫਿਰ ਜੇ ਆਪਣੇ ਨਾਵਾਂ ਦੇ ਨਾਲ ਸਾਰਾ ਆਪਣਾ ਪੂਰਾ ਐਡਰੈਸ ਜ਼ਰੂਰ ਲਿਖ ਕੇ ਦਿਆ ਕਰੋ, ਕਿਉਂਕਿ ਅਸਾਂ ਤੁਹਾਨੂੰ ਹੁਕਮਨਾਮੇ ਸਾਹਿਬ ਭੇਜਣੇ ਹੁੰਦੇ ਹਨ ਅਤੇ ਉਹ ਹੁਕਮਨਾਮੇ ਸਾਹਿਬ 'ਤੇ ਬਹੁਤ ਸੋਹਣਾ ਸਰੂਪ ਹੈ ਗੁਰਦੁਆਰਾ ਸਾਹਿਬ ਜੀ ਦਾ, ਉਹ ਸਟੇਸ਼ਨਰੀ 'ਤੇ ਜਿਸ ਉੱਪਰ ਹੁਕਮਨਾਮੇ ਸਾਹਿਬ ਹੁੰਦੇ ਉਹਦੀ ਬੈਕਗਰਾਊਂਡ ਵਿੱਚ ਬਹੁਤ ਪਿਆਰਾ ਗੁਰਦੁਆਰਾ ਸਾਹਿਬ ਜੀ ਦਾ ਸਰੂਪ ਹੈ ਅਤੇ ਉਹ ਹੁਕਮਨਾਮੇ ਸਾਹਿਬ ਤੁਸੀਂ ਜੜਵਾ ਲਿਆ ਕਰੋ, ਉਹਨਾਂ ਨੂੰ ਦੇਖ ਕੇ ਹੀ ਮਨ ਠਰ ਜਾਂਦਾ ਅਤੇ ਆਪਣਾ ਪੂਰਾ ਐਡਰੈਸ ਜ਼ਰੂਰ ਲਿਖ ਕੇ ਦਿਆ ਕਰੋ। ਔਰ ਦੂਸਰਾ ਵਾਰੀ ਸਿਰ ਪਾਠ ਹੁੰਦੇ ਹਨ ਜੀ, 3 ਅਖੰਡ ਪਾਠ ਸਾਹਿਬ ਲਗਾਤਾਰ 24 ਘੰਟੇ ਚੱਲਦੇ ਹਨ ਅਤੇ ਫਿਰ ਵੀ ਕਾਫੀ ਸਮੇਂ ਬਾਅਦ ਵਾਰੀ ਆਉਂਦੀ ਹੈ, ਤੁਸੀਂ ਧੀਰਜ ਰੱਖਣ। ਜੇਕਰ ਕਿਸੇ ਦਾ ਕੋਈ ਬਹੁਤ ਜ਼ਰੂਰੀ ਹੈ ਤਾਂ ਉਹ ਪਹਿਲਾਂ ਹੋ ਸਕਦਾ ਹੈ। ਹਾਂਜੀ, ਆਪਣਾ ਐਡਰੈਸ ਪੂਰਾ ਜ਼ਰੂਰ ਨਾਲ ਲਿਖ ਕੇ ਦੇਣ। ਜੇ ਅੱਜ ਜੋ ਸੰਗਤਾਂ ਦੁਪਹਿਰੇ ਦਰਸ਼ਨ ਦੇਣ ਆਉਂਦੀਆਂ ਉਹਨਾਂ ਵਿੱਚ ਇੱਕ ਬੀਬਾ ਸਨ, ਅਸਾਂ ਉਹਨਾਂ ਨੂੰ ਪੁੱਛਿਆ ਜੀ ਤੁਹਾਡੀ ਉਮਰ ਕਿੰਨੀ ਹੈ, ਕਹਿੰਦੇ ਜੀ 72 ਸਾਲ। ਅਤੇ ਉਹਨਾਂ ਦੀ ਸਿਹਤ ਕਾਫੀ ਸੋਹਣੀ ਸੀ ਉਮਰ ਦੇ ਹਿਸਾਬ ਨਾਲ। ਅਸੀਂ ਕਿਹਾ ਤੁਸੀਂ ਨਿਤਨੇਮ ਕੀ ਕਰਦੇ ਹੋ, ਕਹਿੰਦੇ ਜੀ ਨਿਤਨੇਮ ਕਈ ਵਾਰ ਤਾਂ ਰਹਿ ਜਾਂਦਾ ਹੈ ਅਤੇ ਸਾਰਾ ਦਿਨ ਟਾਲਦੀ ਰਹਿੰਦੀ ਹਾਂ, ਜਦੋਂ ਹੁੰਦਾ ਹੈ ਉਹ ਦੁਪਹਿਰ 1-2 ਵਜੇ ਤੋਂ ਬਾਅਦ, ਫਿਰ ਕਦੀ ਹੁੰਦਾ ਹੈ ਕਦੀ ਰਹਿ ਜਾਂਦਾ। ਜੇ ਉਹਨਾਂ ਨਾਲ ਇਸ ਤਰ੍ਹਾਂ ਕਿਉਂ ਹੋਇਆ ਕਿ 72 ਸਾਲ ਦੀ ਉਮਰ ਹੋ ਗਈ ਅਤੇ ਅਜੇ ਵੀ ਨਿਤਨੇਮ ਪਰਪੱਕ ਨਹੀਂ, ਅਜੇ ਵੀ ਕੋਈ ਫਿਕਰ ਨਹੀਂ ਲੱਗਾ? ਇਹਦਾ ਮਤਲਬ ਇਹ ਨਹੀਂ ਹੈ ਕਿ 72 ਸਾਲ ਵਾਲੇ ਨੂੰ ਜ਼ਿਆਦਾ ਫਿਕਰ ਚਾਹੀਦਾ ਅਤੇ 20 ਸਾਲ ਵਾਲੇ ਨੂੰ ਘੱਟ, ਉਹ ਤਾਂ ਕੁਦਰਤੀ ਤੌਰ 'ਤੇ ਆਪਣੇ ਆਪ ਹੀ ਹੋ ਜਾਂਦਾ ਹੈ। ਪਰ ਜਿਹਦੇ 'ਤੇ ਮਿਹਰ ਹੋਵੇ, ਇਹਨਾਂ ਬੀਬਾਂ ਨਾਲ ਇਸ ਕਰਕੇ ਇਹ ਹੋਇਆ ਕਿ ਇਹਨਾਂ ਨੇ ਪਹਿਲੀ ਉਮਰ ਵਿੱਚ ਆਪਣਾ ਨਿਤਨੇਮ ਪਰਪੱਕ ਨਹੀਂ ਕੀਤਾ ਸੀ ਅਤੇ ਉਮਰ ਗੁਜ਼ਰਦੀ ਗੁਜ਼ਰਦੀ ਗੁਜ਼ਰ ਚੱਲੀ ਅਤੇ ਜੋ ਪਹਿਲੀ ਉਮਰ ਵਿੱਚ ਆਦਤ ਬਣ ਗਈ ਸੀ ਉਹੀ ਬਣੀ ਰਹੀ। ਸੋ ਆਪਾਂ ਬਹੁਤ ਸਾਵਧਾਨ ਆਪ ਵੀ ਹੋਣਾ ਹੈ ਜੀ, ਬੱਚਿਆਂ ਨੂੰ ਸਾਵਧਾਨ ਕਰਨਾ ਹੈ ਕਿ ਜੋ ਛੋਟੀ ਉਮਰ ਵਿੱਚ ਆਦਤਾਂ ਬਣ ਜਾਂਦੀਆਂ ਹਨ ਉਹ ਬਾਅਦ ਵਿੱਚ ਮੁਸ਼ਕਲ ਨਾਲ ਹੀ ਟੁੱਟਦੀਆਂ ਹਨ ਅਤੇ ਛੋਟੀ ਉਮਰ ਜ਼ਿਆਦਾ ਜ਼ਰੂਰੀ ਹੈ ਕਿ ਆਦਤਾਂ ਪਰਪੱਕ ਹੋ ਜਾਣ। ਉਹਨਾਂ ਦੇ ਕਦਮ ਖਲੋਤੇ ਹੋਏ ਹਨ ਅਤੇ ਖਲੋਤੇ ਕਦਮਾਂ ਨਾਲ ਆਪਾਂ ਕਦੀ ਮੰਜ਼ਿਲ 'ਤੇ ਪਹੁੰਚ ਨਹੀਂ ਸਕਦੇ। ਖਲੋਤੇ ਹੋਏ ਕਦਮਾਂ ਨਾਲ ਆਪਾਂ ਕਦੇ ਵੀ ਮੰਜ਼ਿਲ 'ਤੇ ਨਹੀਂ ਪਹੁੰਚ ਸਕਦੇ। ਮੰਜ਼ਿਲ 'ਤੇ ਪਹੁੰਚਣ ਲਈ ਬਹੁਤ ਤਿਆਗ ਕਰਨੇ ਪੈਂਦੇ, ਪੈਰ ਪੈਰ 'ਤੇ ਤਿਆਗ ਕਰਨਾ ਪੈਂਦਾ। ਜਦੋਂ ਆਪਾਂ ਤੁਰਦੇ ਹਾਂ ਅਤੇ ਜਿਹੜੀ ਜ਼ਮੀਨ ਆਪਣੇ ਪੈਰ ਦੇ ਥੱਲੇ ਹੁੰਦੀ ਹੈ, ਜਿਹੜੀ ਜ਼ਮੀਨ ਆਪਣੇ ਪੈਰ ਦੇ ਥੱਲੇ ਹੁੰਦੀ ਹੈ, ਜਿੰਨਾ ਚਿਰ ਉਹ ਤਿਆਗੀ ਹੈ ਨਾ, ਅੱਗੇ ਕਦਮ ਨਹੀਂ ਪੁੱਟ ਸਕਦਾ। ਜਿੰਨਾ ਚਿਰ ਉਹ ਪੈਰ ਹੇਠਲੀ ਜ਼ਮੀਨ ਤਿਆਗੀ ਹੈ ਨਾ, ਉਹਨੂੰ ਹੱਥੋਂ ਛੱਡੀਏ ਨਾ, ਉਨਾ ਚਿਰ ਕਦਮ ਨਹੀਂ ਪੁੱਟਿਆ ਜਾ ਸਕਦਾ। ਇਸ ਲਈ ਜ਼ਰੂਰੀ ਹੈ ਕਿ ਤੁਰਨ ਲਈ, ਮੰਜ਼ਿਲ 'ਤੇ ਜਾਣ ਲਈ ਪੈਰ ਪੈਰ 'ਤੇ ਤਿਆਗਣਾ ਹੈ, ਪੈਰ ਪੈਰ 'ਤੇ ਤਿਆਗਣਾ ਹੈ। ਜੋ ਮਹਾਰਾਜ ਜੀ ਹੋਰੀ ਗੋਰਖਨਾਥ ਨਾਲ ਵੀ ਬਚਨ ਕਰ ਰਹੇ ਹਨ, ਗੋਰਖਨਾਥ ਪੈਰ ਪੈਰ 'ਤੇ ਲਾਲਚ ਦਿੰਦਾ ਹੈ ਅਤੇ ਮਹਾਰਾਜ ਜੀ ਪੈਰ ਪੈਰ 'ਤੇ ਉਸ ਲਾਲਚ ਨੂੰ ਠੁਕਰਾਉਂਦੇ, ਪੈਰ ਪੈਰ 'ਤੇ ਉਸ ਲਾਲਚ ਨੂੰ ਤਿਆਗਦੇ ਹਨ, ਤਿਆਗਦੇ ਹਨ, ਠੁਕਰਾਉਂਦੇ। ਤਿਆਗਣਾ ਹੈ, ਤਿਆਗ ਵਿੱਚ ਹੀ ਸੁੱਖ ਹੈ। ਦੁਨੀਆਂ ਦੀ ਦੌੜ ਹੈ ਕਿ ਜਿਸ ਕੋਲ ਜਿੰਨਾ ਜ਼ਿਆਦਾ ਹੈ ਉਹ ਓਨਾ ਹੀ ਹੋਰ ਜ਼ਿਆਦਾ ਦੀ ਪਕੜ ਵਿੱਚ ਲੱਗਾ ਹੋਇਆ ਹੈ, ਜਿਸ ਕਰਕੇ ਬਹੁਤ ਕੁਛ ਧਨ ਦੌਲਤ ਇਕੱਠਾ ਹੋ ਜਾਂਦਾ ਹੈ ਪਰ ਨਾਲ ਦੁੱਖ ਵੀ ਵੱਧ ਜਾਂਦੇ। ਦੁੱਖਾਂ ਨੇ ਆਪਾਂ ਨੂੰ ਨਹੀਂ ਫੜਿਆ ਹੋਇਆ, ਆਪਾਂ ਦੁੱਖਾਂ ਨੂੰ ਫੜਿਆ ਹੋਇਆ। ਇਹ ਵਿਚਾਰਨ ਵਾਲੀ ਗੱਲ, ਜਿਹੜੀ ਜ਼ਮੀਨ ਆਪਣੇ ਪੈਰ ਦੇ ਥੱਲੇ ਹੈ ਉਹ ਆਪਾਂ ਫੜੀ ਹੋਈ ਹੈ, ਜ਼ਮੀਨ ਨੇ ਆਪਣਾ ਪੈਰ ਨਹੀਂ ਫੜਿਆ ਹੋਇਆ। ਜੇ ਆਪਾਂ ਉਹ ਛੱਡਣਾ ਚਾਹੁੰਦੇ ਹਾਂ ਤਾਂ ਉੱਥੋਂ ਪੈਰ ਚੁੱਕਣਾ ਪਏਗਾ, ਉਹਨੂੰ ਤਿਆਗਣਾ ਪਏਗਾ। ਤਿਆਗ ਵਿੱਚ ਹੀ ਸੁੱਖ ਹੈ। ਜਿੰਨਾ ਜ਼ਿਆਦਾ ਤਿਆਗ ਅੰਦਰੋਂ ਕੋਈ ਕਰ ਸਕੇ ਓਨਾ ਹੀ ਵੱਡਾ ਉਸਨੂੰ ਸੁੱਖ ਮਿਲਦਾ ਹੈ, ਅਤੇ ਜਿੰਨੇ ਜ਼ਿਆਦਾ ਜੱਫੇ ਮਾਰਾਂਗੇ ਓਨੇ ਜ਼ਿਆਦਾ ਬੰਧਨ ਪੈਣਗੇ ਅਤੇ ਓਨੇ ਹੀ ਜ਼ਿਆਦਾ ਦੁੱਖ। ਹਰ ਦਿਲ ਵਿੱਚ, ਕਿਉਂਕਿ ਪ੍ਰਾਣੀ ਨੂੰ ਪਰਮੇਸ਼ੁਰ ਜੀ ਹੋਣਾ ਘੜਿਆ ਹੀ ਇਸ ਤਰ੍ਹਾਂ ਹੈ ਕਿ ਹਰ ਕਿਸੇ ਨੂੰ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ, ਫਰੀਦਾ ਮੈਂ ਜਾਣਿਆ ਦੁੱਖ ਮੁੱਝ ਕੋ, ਦੁੱਖ ਸਬਾਇਆ ਜੱਗ, ਉੱਚੇ ਚੜ੍ਹ ਕੇ ਦੇਖਿਆ ਤਾਂ ਘਰ ਘਰ ਇਹ ਅੱਗ। ਉੱਚੇ ਚੜ੍ਹ ਕੇ ਦਾ ਮਤਲਬ ਇਹ ਨਹੀਂ ਕਿ ਕੋਠੇ 'ਤੇ ਚੜ੍ਹ ਕੇ ਦੇਖਿਆ, ਉੱਚੀ ਸੁਰਤੀ, ਜਦੋਂ ਆਪਣੀ ਸੁਰਤੀ ਹੇਠੋਂ ਸ਼ੁਰੂ ਹੋ ਕੇ ਉੱਪਰ ਨੂੰ ਚੜ੍ਹਦੀ ਹੈ ਅਤੇ ਗਿਆਨ ਹੁੰਦਾ ਜਾਂਦਾ ਹੈ, ਅਤੇ ਫਿਰ ਉੱਚੀ ਸੁਰਤੀ ਜਦੋਂ ਹੋ ਗਈ ਤਾਂ ਫਿਰ ਦੇਖਿਆ ਕਿ ਹਰ ਇੱਕ ਦੇ ਅੰਦਰ ਦੁੱਖ ਹੈ, ਹਰ ਇੱਕ ਦੇ ਦਿਲ ਦੇ ਕਿਸੇ ਨਾ ਕਿਸੇ ਕੋਨੇ ਵਿੱਚ, ਕਿਸੇ ਨਾ ਕਿਸੇ ਤਹਿ ਵਿੱਚ ਦੁੱਖ ਹੈ, ਦਰਦ ਹੈ। ਅਤੇ ਉਸ ਦਰਦ ਤੋਂ ਬਚਣ ਦਾ ਇੱਕ ਹੀ ਉਪਾਅ ਹੈ, ਇੱਕ ਹੀ ਤਰੀਕਾ ਹੈ ਕਿ ਉਸ ਦਰਦ ਨੂੰ ਛੱਡ ਦਿੱਤਾ ਜਾਏ। ਪਰ ਆਪਾਂ ਛੱਡਦੇ ਨਹੀਂ ਹਾਂ, ਆਪਾਂ ਉਸਨੂੰ ਹੋਰ ਪੱਕਾ ਕਰਕੇ ਫੜ ਲੈਂਦੇ ਹਾਂ, ਹੋਰ ਉਸਨੂੰ ਧਿਆਨ ਵਿੱਚ ਰੱਖਦੇ ਹਾਂ, ਖਿਆਲ ਵਿੱਚ ਰੱਖਦੇ ਹਾਂ। ਉਸਨੂੰ ਛੱਡਣ ਦਾ ਇੱਕ ਹੀ ਤਰੀਕਾ ਹੈ ਕਿ ਆਪਣਾ ਦੁੱਖ ਭੁੱਲ ਕੇ ਦੂਸਰੇ ਦੇ ਦੁੱਖ ਲਈ ਕੁਛ ਕਰਨਾ। ਇਹੀ ਗੁਰੂ ਨਾਨਕ ਸਾਹਿਬ ਜੀ ਦਾ ਰਸਤਾ ਹੈ। ਅਸਾਂ ਅੱਗੇ ਵੀ ਇੱਕ ਦਿਨ ਕਿਹਾ ਸੀ ਕਿ ਜੇ ਕੋਈ ਪੁੱਛੇ ਕਿ ਗੁਰੂ ਨਾਨਕ ਸਾਹਿਬ ਦਾ ਰਸਤਾ ਹੈ ਕੀ, ਤਾਂ ਉਸਨੂੰ ਤੁਰੇ ਤੁਰੇ ਜਾਂਦੇ ਨੂੰ ਦੱਸਣਾ ਹੋਵੇ, ਤੁਰੇ ਜਾਂਦੇ ਨੂੰ ਹੀ ਇੱਕ ਸਕਿੰਟ ਵਿੱਚ, ਤਾਂ ਇੰਨਾ ਹੀ ਕਹਿ ਸਕਦੇ ਹਾਂ ਕਿ ਉਹਨਾਂ ਦਾ ਰਸਤਾ ਹੈ ਕਿ ਜਿੰਨਾ ਚਿਰ ਵੀ ਆਪਾਂ ਨੂੰ ਸੰਸਾਰ ਵਿੱਚ ਮਿਲਿਆ ਹੈ ਓਨਾ ਚਿਰ ਦੂਸਰਿਆਂ ਲਈ ਕੁਝ ਕਰ ਜਾਣਾ। ਦੂਸਰਿਆਂ ਲਈ ਕੁਝ ਕਰ। ਇਹ ਗੁਰੂ ਨਾਨਕ ਸਾਹਿਬ ਦਾ ਰਸਤਾ, ਆਪਣਾ ਦੁੱਖ ਭੁੱਲ ਕੇ ਦੂਸਰੇ ਦੇ ਦੁੱਖ ਲਈ ਕੁਝ ਹੀਲਾ ਕਰਨਾ, ਤੇ ਫਿਰ ਉਹਦਾ ਦੁੱਖ ਹਟਾਉਣ ਵਿੱਚ ਇੰਨਾ ਰੁੱਝ ਜਾਣਾ ਕਿ ਆਪਣਾ ਦੁੱਖ ਭੁੱਲ ਹੀ ਜਾਏ, ਯਾਦ ਹੀ ਨਾ ਰਹੇ ਕਿ ਮੈਨੂੰ ਵੀ ਕੋਈ ਦੁੱਖ ਸੀ, ਇਹ ਵਿਸਰ ਹੀ ਜਾਏ ਕਿ ਮੈਨੂੰ ਕੋਈ ਦੁੱਖ ਸੀ। ਆਪ ਤਿਆਗ, ਆਪ ਤਿਆਗ, ਮਹਾਰਾਜ ਜੀ ਕਹਿੰਦੇ ਆਪਣੇ ਆਪ ਨੂੰ ਤਿਆਗ ਦੇਣਾ। ਬਾਕੀ ਦੁਨਿਆਵੀ ਚੀਜ਼ਾਂ 'ਤੇ ਤਿਆਗਣੀਆਂ ਸੌਖੀਆਂ ਹਨ, ਮਹਾਰਾਜ ਜੀ ਕਹਿੰਦੇ ਆਪਣੇ ਆਪ ਨੂੰ ਹੀ ਤਿਆਗ ਦੇਣਾ, ਆਪਣੇ ਆਪ ਨੂੰ ਹੀ ਤਿਆਗ ਕੇ ਦੂਸਰਿਆਂ ਦੇ ਅਤੇ ਦੂਸਰਿਆਂ ਦੇ ਦੁੱਖ ਵਡਾਉਣ ਲਈ, ਦੂਸਰਿਆਂ ਦੇ ਦੁੱਖ ਦੇ ਦਿਲਾਂ 'ਤੇ ਮੱਲਮ ਲਾਉਣ ਲਈ। ਉਹ ਇੰਨੇ ਬਿਜ਼ੀ ਹੋ ਜਾਣਾ, ਅਤੇ ਫਿਰ ਕੁਦਰਤ ਦਾ ਇੱਕ ਕਾਨੂੰਨ ਹੈ ਕਿ ਆਪਾਂ ਜੋ ਵੀ ਦਿੰਦੇ ਹਾਂ ਦੂਸਰਿਆਂ ਨੂੰ ਉਹੀ ਆਪਾਂ ਨੂੰ ਮਿਲਦਾ ਹੈ। ਜੇ ਆਪਾਂ ਕਿਸੇ ਨੂੰ ਦੁੱਖ ਦੇਵਾਂਗੇ ਤਾਂ ਕੁਦਰਤ ਆਪਾਂ ਨੂੰ ਦੁੱਖ ਦਿੰਦੀ ਹੈ। ਕੁਦਰਤ ਤੋਂ ਭਾਵ ਹੈ ਰੱਬੀ ਹੁਕਮ। ਅਤੇ ਜੇ ਆਪਾਂ ਕਿਸੇ ਦਾ ਦੁੱਖ ਵੰਡਾਵਾਂਗੇ ਤਾਂ ਰੱਬ ਆਪਣਾ ਦੁੱਖ ਵੰਡੇ, ਅਤੇ ਰੱਬ ਆਪਣਾ ਦੁੱਖ। ਆਪਾਂ ਕਿਸੇ ਦਾ ਦੁੱਖ ਹਟਾਵਾਂਗੇ ਦੁੱਖ ਹਟਾ ਦੇ। ਆਪਾਂ ਆਪਣਾ ਦੁੱਖ ਸਿੱਧਾ ਨਹੀਂ ਹਟਾ ਸਕਦੇ, ਸਿੱਧਾ ਨਹੀਂ ਹਟਾ ਸਕਦੇ। ਧਾਰਨਾ ਪੜ੍ਹਦੇ ਤੂੰ ਦਰਦ ਇਸ ਤਰ੍ਹਾਂ ਵੰਡਾਉਣਾ ਹੈ ਕਿ ਜਿਸ ਤਰ੍ਹਾਂ ਮਾਂ ਨੂੰ ਦਰਦ ਹੁੰਦਾ ਹੈ ਆਪਣੇ ਬੱਚੇ ਦੇ, ਆਪਣੇ ਬੱਚੇ ਦਾ ਦਰਦ ਮਾਂ ਨੂੰ ਹੁੰਦਾ ਹੈ, ਜੋ ਉਸ ਤਰ੍ਹਾਂ ਦਿਲਾਂ ਦੀ ਮਾਂ ਬਣ ਸੱਜਣਾ ਮਲਮ, ਦੁੱਖ ਦੇ ਦਿਲਾਂ ਉੱਤੇ ਲਾਉਣ ਨੂੰ। ਦਿਲਾਂ ਦੀ ਮਾਂ ਬਣ ਸੱਜਣਾ ਮਲਮ, ਦੁੱਖ ਦੇ ਦਿਲਾਂ ਉੱਤੇ ਲਾਉਣ ਨੂੰ। ਦਿਲਾਂ ਦੀ ਮਾਂ ਬਣ ਸੱਜਣਾ ਮਲਮ, ਦੁੱਖ ਦੇ ਦਿਲਾਂ ਉੱਤੇ ਲਾਉਣ ਨੂੰ। ਦਿਲਾਂ ਦੀ ਮਾਂ ਬਣ ਸੱਜਣਾ ਮਲਮ, ਦੁੱਖ ਦੇ ਦਿਲਾਂ ਉੱਤੇ ਲਾਉਣ ਨੂੰ।
ਸੱਜਣਾ ਮਨ ਦੁੱਖ ਦੇ ਦਿਲਾਂ ਉੱਤੇ। You're not.